ਅੱਜ ਤੋਂ ਮੈਂ ਸ਼ੁਰੂ ਕਰ ਰਿਹਾ ਹਾਂ ਇੱਕ ਨਵੀਂ ਕਿਤਾਬ ਬੇਕਰਾ, ਇੱਕ ਭਟਕਦੇ ਰਾਹੀ ਦੀ ਦਾਸਤਾਨ, ਜਿਸ ਦੇ ਲੇਖਕ ਨੇ ਬੇਅੰਤ ਬਰੀਵਾਲਾ। ਪੰਜਾਬੀ ਲਾਇਬ੍ਰੇਰੀ .com ਦੀ ਪੇਸ਼ਕਸ਼। 84 ਤੋਂ 94 ਤੱਕ ਪੰਜਾਬ ਦੇ ਹੰਡਾਏ ਦੁਖਾਂਤ ਦੀ ਕਹਾਣੀ। ਹਰ ਕਿਸੀ ਕੇ ਨਸੀਬ ਮੇਂ ਘਰ ਕਹਾਂ ਹੋਤੇ ਹੈ ਸਾਹਿਬ, ਕੁਛ ਐਸੇ ਬੇਘਰ ਵੀ ਹੋਤੇ ਹੈਂ ਜੋ ਹਰ ਕਿਸੀ ਕੇ ਲੀਏ ਘਰ ਬਣਾਤੇ ਹੈਂ। ਘਰ ਸ਼ਬਦ ਇੱਕ ਐਸਾ ਸ਼ਬਦ ਜਿਸ ਦੀ ਜ਼ਰੂਰਤ ਹਰ ਕਿਸੇ ਨੂੰ ਹੁੰਦੀ ਹੈ, ਫੁੱਟਪਾਥ 'ਤੇ ਸੁੱਤੇ ਲੋਕਾਂ ਤੋਂ ਲੈ ਕੇ ਮਹਿਲਾਂ ਵਾਲਿਆਂ ਤੱਕ। ਪਰ ਕਈ ਵਾਰ ਪੂਰੀ ਜ਼ਿੰਦਗੀ ਸਫ਼ਰ ਵਿੱਚ ਹੀ ਗੁਜ਼ਰ ਜਾਂਦੀ ਹੈ। ਘਰ ਬਣ ਤਾਂ ਜਾਂਦਾ ਹੈ ਪਰ ਉਸ ਵਿੱਚ ਰਹਿਣਾ ਨਸੀਬ ਨਹੀਂ ਹੁੰਦਾ। ਇੱਕ ਐਸੀ ਹੀ ਕਹਾਣੀ ਹੈ ਗੁਰਜੀਤ ਸਿੰਘ ਦੀ। ਉਸਨੇ ਘਰ ਬਣਾਇਆ ਜ਼ਰੂਰ ਪਰ ਖੁਦ ਸਾਰੀ ਜ਼ਿੰਦਗੀ ਬੇਘਰਾ ਹੀ ਰਿਹਾ। ਇਹ ਕਹਾਣੀ ਕਾਲਪਨਿਕ ਹੈ ਅਤੇ ਕਿਸੇ ਵਿਅਕਤੀ ਜਾਂ ਘਟਨਾ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਜੇ ਇਹ ਕਿਸੇ ਵਿਅਕਤੀ ਜਾਂ ਘਟਨਾ ਨਾਲ ਮੇਲ ਖਾਂਦੀ ਹੈ ਤਾਂ ਇਸ ਨੂੰ ਕਾਲਪਨਿਕ ਸਹਿਯੋਗ ਕਿਹਾ ਜਾਏਗਾ। ਬੇਘਰਾ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ 10 ਕੁ ਕਿਲੋਮੀਟਰ ਅੱਗੇ ਲੰਘ ਕੇ ਸ਼ੇਰੇ ਪੰਜਾਬ ਢਾਬੇ ਦੇ ਰੁਕੇ ਪੰਜਾਬ ਨੰਬਰ ਟਰੱਕਾਂ ਦੀਆਂ ਕਤਾਰਾਂ, ਕਿਉਂਕਿ ਇਸ ਤੋਂ ਤਕਰੀਬਨ 280 ਕਿਲੋਮੀਟਰ ਅੱਗੇ ਪੈਂਦੀ ਆ ਬਿਹਾਰ ਦੀ ਸ਼ੇਰਕਾਟੀ। ਇਹ ਖਤਰਨਾਕ ਇਲਾਕਾ ਹੋਣ ਕਰਕੇ ਸਾਰੀਆਂ ਗੱਡੀਆਂ ਇੱਥੋਂ ਇਕੱਠੀਆਂ ਹੀ ਤੁਰਦੀਆਂ। ਸਮਾਂ ਸ਼ਾਮ ਦੇ ਤਕਰੀਬਨ 6 ਕੁ ਵਜੇ ਦਾ, ਹਾਲੇ ਸੂਰਜ ਡੁੱਬਿਆ ਨਹੀਂ ਪਰ ਡੁੱਬਣ ਦੀ ਇੰਤਜ਼ਾਰ ਵਿੱਚ ਪੱਛਮ 'ਚ ਖੜ੍ਹਾ। ਪੂਰੀ ਰਾਤ ਦੇ ਸਫ਼ਰ ਦਾ ਥਕਾਇਆ ਦੁਪਹਿਰ ਆ ਕੇ ਰੋਟੀ ਖਾਣ ਤੋਂ ਬਾਅਦ ਸੁੱਤਾ ਗੁਰਜੀਤ ਸਿੰਘ ਉੱਠਿਆ। ਹੁਣੇ ਪਏ ਨੇ ਇੱਕ ਨਿਗਾਹ ਗੁੱਟ 'ਤੇ ਬੰਨੀ ਸੂਈਆਂ ਵਾਲੀ ਘੜੀ 'ਤੇ ਮਾਰੀ, ਜਿਸ ਦਾ ਸ਼ੀਸ਼ਾ ਬਿਲਕੁਲ ਘਸਮੈਰਾ ਜਿਹਾ ਹੋ ਚੁੱਕਿਆ ਹੈ। ਇਹ ਘੜੀ ਵੀ ਗੁਰਜੀਤ ਸਿੰਘ ਵਾਂਗ ਇਹਨਾਂ ਰਾਹਾਂ ਦੀ ਪਾਉਂਦੀ ਰਹੀ ਹੈ ਸਦਾ। ਉਹਨੇ ਬੈਠਦਿਆਂ ਉਂਗਲਾਂ 'ਚ ਉਂਗਲਾਂ ਫਸਾ ਕੇ ਤਲੀਆਂ ਉੱਪਰ ਵੱਲ ਕਰ ਦੋਵੇਂ ਬਾਹਾਂ ਨੂੰ ਅਕੜਾ ਕੇ ਇੱਕ ਅੰਗੜਾਈ ਲਈ ਅਤੇ ਸਿਰ 'ਤੇ ਬੰਨਿਆ ਡੱਬੀਆਂ ਵਾਲਾ ਸਾਫਾ ਖੋਲ੍ਹ ਦੁਬਾਰਾ ਬੰਨਿਆ ਅਤੇ ਕੈਲੰਡਰ ਨੂੰ ਜਗਾਉਂਦਿਆਂ ਬੋਲਿਆ, ਉੱਠ ਛੋਟੂ, ਓਏ ਛੋਟੂ ਉੱਠ ਖੜ, ਖਸਮਾਂ ਤੇਰੀ ਨੀਂਦ ਹੀ ਨਹੀਂ ਲੈਂਦੀ। ਉਹਨੇ ਕੋਲ ਪਏ 12 ਕੁ ਸਾਲ ਦੇ ਕੈਲੰਡਰ ਨੂੰ ਜਗਾਇਆ।
ਉੱਠ ਗਿਆ ਉਸਤਾਦ ਜੀ, ਉੱਠ ਗਿਆ। ਤੁਸੀਂ ਨਾ ਮੈਨੂੰ ਮਹਿਮਾਂ ਦੇ ਸੁਪਨੇ ਵੇਖਣ ਦਿਓ ਉਸਤਾਦ ਜੀ, ਜਦੋਂ ਕੋਈ ਗੱਲ ਬਣਦੀ ਹੈ ਨਾ ਤੁਸੀਂ ਉਠਾ ਦਿੰਦੇ ਹੋ।
ਛੋਟੂ ਉੱਠਦਾ ਗੁਰਜੀਤ ਨੂੰ ਮਖੌਲ ਕਰਦਾ ਬੋਲਿਆ,
ਹੁਣੇ ਨਾ ਲਿਆ ਦਿਆਂ ਤੈਨੂੰ ਮੈਂ ਕਿਤੇ ਐਂਜਲਾ ਜੌਲੀ ਦਾ ਡੋਲਾ। ਜਾ ਕੇ ਤੇਰੀ ਮਾਸੀ ਗਰੇਟਾ ਗਰਬੋ ਦੇ ਚਾਰੇ ਟਾਇਰਾਂ 'ਚ ਹਵਾ ਚੈੱਕ ਕਰ, ਪਾਨਾ ਮਾਰ ਕੇ ਫਿਰ ਨਹਾ ਕੇ ਧੂਪ ਬੱਤੀ ਕਰ ਦੇਵੀਂ ਗੱਡੀ 'ਚ।
ਗੁਰਜੀਤ ਨੇ ਮਖੌਲ ਨਾਲ ਝਿੜਕਦਿਆਂ ਛੋਟੂ ਨੂੰ ਕਿਹਾ। ਉਂਝ ਵੀ ਡਰਾਈਵਰਾਂ 'ਚ ਇੱਦਾਂ ਦੇ ਹਾਸੇ ਮਖੌਲ ਚੱਲਦੇ ਹੀ ਰਹਿੰਦੇ ਆਪਸ ਵਿੱਚ, ਕਿਉਂਕਿ ਆਪਸ ਵਿੱਚ ਕੈਲੰਡਰ ਅਤੇ ਡਰਾਈਵਰ ਹੀ ਇਹਨਾਂ ਦੀਆਂ ਸਾਲੀਆਂ ਸਾਢੂ ਹੁੰਦੇ ਆ ਅਤੇ ਢਾਬੇ ਇਹਨਾਂ ਦੇ ਸਹੁਰੇ। ਗੁਰਜੀਤ ਸਿੰਘ ਛੋਟੂ ਨੂੰ ਹਦਾਇਤ ਕਰਕੇ ਆਪ ਬਾਹਰ ਢਾਬੇ 'ਤੇ ਬਣੀ ਖੇਲ 'ਤੇ ਨਹਾਉਣ ਚਲਾ ਗਿਆ। ਆ ਕੇ ਢਾਬੇ ਵਾਲੇ ਨੂੰ ਬੋਲਿਆ, ਉਹ 2 ਥਾਲੀਆਂ ਲਾ ਦੇ ਦਾਲ ਮੱਖਣੀ ਅਤੇ ਸੇਬ ਭਾਜੀ ਨਾਲ। ਉਂਝ ਵੀ ਸੇਬ ਭਾਜੀ ਹੀ ਢਾਬੇ ਦੀ ਤਾਜ਼ੀ ਡਿਸ਼ ਹੁੰਦੀ ਹੈ। ਰੋਟੀ ਖਾਣ ਤੋਂ ਬਾਅਦ ਬਟੂਏ 'ਚੋਂ ਕੱਢ ਕੇ ਕਾਲੇ ਮਾਲ ਦੀ ਛੋਟੀ ਜਿਹੀ ਗੋਲੀ ਵੱਟ ਜੀਭ 'ਤੇ ਰੱਖਦਾ, ਪਾਣੀ ਦੀ ਇੱਕ ਘੁੱਟ ਨਾਲ ਮੂੰਹ ਉੱਪਰ ਵੱਲ ਕਰਦਾ ਅੰਦਰ ਸੁੱਟਦਾ, ਢਾਬੇ 'ਤੇ ਕੰਮ ਕਰਨ ਵਾਲੇ ਇੱਕ ਬਿਹਾਰੀ ਮੁੰਡੇ ਨੂੰ ਬੋਲਿਆ,
ਆਹ ਹੁਣ ਐਂ ਕਰ ਨਿੱਕੂ, ਚਾਹ ਬਣਾ ਕਿਹੜੀ ਜਿਹੀ ਤੇਜ਼ ਮਿੱਠੇ ਪੱਤੇ ਵਾਲੀ।
ਚਾਹ ਪੀਣ ਤੋਂ ਬਾਅਦ ਆ ਕੇ ਉਹ ਸਟੇਅਰਿੰਗ 'ਤੇ ਬੈਠ ਗਿਆ। ਉਹਨੇ ਪਹਿਲਾਂ ਡੈਸ਼ਬੋਰਡ 'ਤੇ ਪਈ 10 ਗੁਰੂ ਸਾਹਿਬਾਨ ਦੀ ਫੋਟੋ ਨੂੰ ਮੱਥਾ ਟੇਕਿਆ, ਜਿਸ ਅੱਗੇ ਵੱਟ ਕੇ ਛੋਟੂ ਵੱਲੋਂ ਲਾਈ ਮੋਟੀ ਧੂਫ ਧੁੱਫ ਰਹੀ ਸੀ। ਮਿੱਠੀ ਮਿੱਠੀ ਸੁਗੰਧ ਦਾ ਧੂੰਆਂ ਸਾਰੇ ਕੈਬਨ ਨੂੰ ਮਹਿਕਾ ਰਿਹਾ ਸੀ। ਗੁਰਜੀਤ ਨੇ ਸ਼ੀਸ਼ੇ ਵਿੱਚ ਸਿਰ 'ਤੇ ਬੰਨਿਆ ਸਾਫਾ ਵੇਖਿਆ ਅਤੇ ਮੱਥੇ 'ਤੇ ਲੱਗੀ ਸੱਟ ਦਾ ਨਿਸ਼ਾਨ ਵੇਖ ਕੇ ਉਹਨੂੰ ਖਿੱਝ ਹੀ ਆਈ। ਦਾੜੀ 'ਚ ਵੀ ਚਿੱਟੇ ਵਾਲ ਆ ਚੁੱਕੇ ਸਨ, ਉਮਰ ਵੀ 50 ਸਾਲ ਤੋਂ ਟੱਪ ਚੱਲੀ ਸੀ, ਪਰ ਬੇਧਿਆਨਾ ਜਿਹਾ ਹੋ ਉਸਨੇ ਗੱਡੀ ਦੀ ਸੈਲਫ ਮਾਰ ਦਿੱਤੀ। ਬਾਹਰ ਹਨੇਰਾ ਹੋ ਚੁੱਕਾ ਸੀ, ਲਾਈਟਾਂ ਬਲ ਪਈਆਂ ਸਨ। ਕੁਝ ਰੇਸਾਂ ਦਵਾਉਣ ਤੋਂ ਬਾਅਦ ਉਹਨੇ ਕਲੱਚ ਦਾ ਪਹਿਲਾ ਗੇਅਰ ਪਾ ਕੇ ਦੋਨੋਂ ਹੱਥ ਸਟੇਅਰਿੰਗ ਨੂੰ ਲਾ ਕੇ ਫਿਰ ਕੰਨਾਂ ਨੂੰ ਲਾਏ ਅਤੇ ਹੌਲੀ ਹੌਲੀ ਕਲੱਚ ਛੱਡ ਦਿੱਤਾ। ਜ਼ੋਰ ਲਾਉਂਦੀ ਕੱਚੇ ਮਾਲ ਨਾਲ ਭਰੀ ਗੱਡੀ ਸੜਕ ਵੱਲ ਮੁੜ ਕੇ ਹਾਈਵੇ 'ਤੇ ਚੜ੍ਹ ਗਈ। ਰਾਤ ਨੂੰ ਆਜ਼ਮਗੜ੍ਹ ਤੋਂ ਤੁਰਨ ਦਾ ਮਤਲਬ ਹੁੰਦਾ ਬਕਸਰ ਅਤੇ ਦਾਊਦ ਨਗਰ ਤੋਂ ਰਾਤੋ ਰਾਤ ਭੀੜ ਭੜਾਕੇ ਤੋਂ ਪਹਿਲਾਂ ਪਾਰ ਕਰਕੇ ਔਰੰਗਾਬਾਦ ਪਹੁੰਚਿਆ ਜਾ ਸਕੇ, ਤਾਂ ਕਿ ਸ਼ੇਰ ਘਾਟੀ ਦਾ ਖਤਰਨਾਕ ਏਰੀਆ ਦਿਨ ਦੇ ਵੇਲੇ ਪਾਰ ਕੀਤਾ ਜਾਵੇ। ਕੱਚੇ ਮਾਲ ਨਾਲ ਲੋਡ ਦਸਟਰੀ ਗੱਡੀ ਨੇ ਰੋਡ 'ਤੇ ਟਾਇਰਾਂ ਦੀ ਗੂੰਜ ਪਾਉਣੀ ਸ਼ੁਰੂ ਕਰ ਦਿੱਤੀ। ਛੋਟੂ ਦੇ ਸੁੱਚ ਦੱਬਣ 'ਤੇ ਟੇਪ ਰਿਕਾਰਡਰ ਵਿੱਚ ਮਾਨਕ ਸਾਹਿਬ ਦਾ ਗੀਤ ਵੱਜਣਾ ਸ਼ੁਰੂ ਹੋ ਗਿਆ, ਸਕੇ ਵੀਰ ਹੋਣ ਵੇ ਰੱਬਾ
ਹੁੰਦੇ ਸਾਰੀ ਉਮਰ ਦੇ ਮਾਪੇ, ਵੀਰਾਂ ਬਾਜ ਰੱਬਾ ਮੇਰਿਆ ਘਰ ਮਾਪਿਆਂ ਦਾ ਸੁੰਨਾ ਸੁੰਨਾ ਜਾਪੇ। ਭੈਣਾਂ ਭਾਵੇਂ ਲੱਖ ਜਿਉਂਦੀਆਂ, ਭਾਈਆਂ ਬਾਜ ਨਾ ਘਰਾਂ ਦੇ ਵਿੱਚ ਸਰਦਾ, ਇੱਕ ਵੀਰ ਦੇਈਂ ਵੇ ਰੱਬਾ ਸਹੁੰ ਖਾਨ ਨੂੰ ਬੜਾ ਹੀ ਚਿੱਤ ਕਰਦਾ। ਹੁਣ ਗੁਰਜੀਤ ਸਿੰਘ ਆਪਣੇ ਬਚਪਨ ਵਿੱਚ ਨਾ ਗੁਆਚਦਾ, ਇਹ ਤਾਂ ਹੋ ਹੀ ਨਹੀਂ ਸੀ ਸਕਦਾ। ਆਖਰ ਪਹੁੰਚ ਗਿਆ ਉਹ ਆਪਣੇ ਪਿੰਡ ਦੀਆਂ ਗਲੀਆਂ ਵਿੱਚ। ਸਾਈਕਲ ਦਾ ਟਾਇਰ ਲੱਕੜ ਦੇ ਡੰਡੇ ਨਾਲ ਭਜਾਉਂਦਾ ਹੋਇਆ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਭੱਜਿਆ ਜਾ ਰਿਹਾ ਉਹ, ਨਾਲ ਉਹਦੇ ਬਚਪਨ ਦੇ ਤਿੰਨ ਚਾਰ ਸਾਥੀ। ਆਸੇ ਪਾਸੇ ਕੱਚੇ ਘਰਾਂ ਦੀਆਂ ਕੰਧਾਂ, ਕੱਚੀ ਗਲੀ 'ਤੇ ਸੰਨ 1973 ਦੇ ਕਰੀਬ ਦੇ ਪੁਰਾਣੇ ਪੰਜਾਬ ਦੇ ਕੱਚੇ ਪੱਕੇ ਘਰ, ਜੋ 2 ਸਾਲ ਕੁ ਪਹਿਲਾਂ 71 ਦੀ ਜੰਗ ਦਾ ਸੇਕ ਚੱਲ ਚੁੱਕੇ ਨੇ। ਨੰਗੇ ਪੈਰ ਲੱਕ 'ਤੇ ਖਾਕੀ ਜੀ ਨਿੱਕਰ, ਗਲ 'ਚ ਇੱਕ ਲੰਡਾ ਜਿਹਾ ਝੱਗਾ, ਕਿਸੇ ਕਿਸੇ ਘਰ ਦੇ ਬੂਹੇ ਅੱਗੇ ਖੜੀਆਂ ਘਰਾਂ 'ਚੋਂ ਲੱਗਦੀਆਂ ਉਹਦੀਆਂ ਮਾਵਾਂ ਵਰਗੀਆਂ ਚਾਚੀਆਂ ਤਾਈਆਂ।
ਕੋਈ ਕਹਿ ਰਹੀ ਹੈ, ਪੁੱਤ ਜੀ ਸਿਆਂ ਕਿੱਧਰੋਂ ਚੜ੍ਹਾਈਆਂ ਕਰਕੇ ਆਈਆਂ ਫੌਜਾਂ?
ਉਹ ਲੰਬੀ ਬਾਂਹ ਕਰਦਾ ਪਿੱਛੇ ਨੂੰ ਹੱਥ ਕਰਦਾ ਬੋਲਦਾ,
ਇੱਧਰੋਂ ਤਾਈ ਜੀ, ਪੂਰਾ ਪਿੰਡ ਫਤਿਹ ਕਰਕੇ ਆਈਆਂ ਫੌਜਾਂ। ਚੱਲ ਪੁੱਤ, ਛੇਤੀ ਘਰੇ ਵਗ ਜਾ, ਤੇਰਾ ਪੁਲਸੀਆ ਪਿਓ ਉਡੀਕਦਾ ਹੋਣਾ, ਨਹੀਂ ਤੇਰੀ ਲੈਫਟ ਰਾਈਟ ਕਰਾਊ, ਹਾਲੇ ਕੱਟੂ ਪਰਚਾ ਤੇਰਾ।
ਪਿਓ ਦਾ ਨਾਂ ਸੁਣਦਿਆਂ ਹੀ ਉਹਦੇ ਭੱਜਦੇ ਸਾਈਕਲ ਦੇ ਟਾਇਰ ਦੀ ਗਤੀ ਧੀਮੀ ਹੋ ਜਾਂਦੀ। ਉਹ ਇੱਕ ਹੱਥ ਨਾਲ ਘਰ ਦਾ ਲੱਕੜ ਦਾ ਵੱਡਾ ਬੂਹਾ ਥੋੜ੍ਹਾ ਜਿਹਾ ਖੋਲ੍ਹ ਕੇ ਸਿਰ ਅੰਦਰ ਕਰ ਵਿਹੜੇ ਵਿੱਚ ਨਿਗਾਹ ਮਾਰਦਾ। ਪਿੱਛੇ ਹਟਵੇਂ 2 ਕਮਰੇ ਅਤੇ ਉਹਨਾਂ ਅੱਗੇ ਵਰਾਂਡੇ ਨਾਲ ਰਸੋਈ, ਅਤੇ ਰਸੋਈ ਦੇ ਮੂਹਰੇ ਕੱਚੀ ਕੰਧੋਲੀ ਵਾਲਾ ਚੌਂਤਰਾ, ਜਿਸ ਦੇ ਇੱਕ ਪਾਸੇ ਹਾਰੇ ਵਿੱਚ ਰੱਖੀ ਕਾੜਨੀ ਕੋਲੋਂ ਉੱਠ ਰਿਹਾ ਹਲਕਾ ਹਲਕਾ ਧੂੰਆਂ, ਘਰ ਦੇ ਵਿਹੜੇ ਵਿੱਚ ਲੱਗੀ ਨਿੰਮ। ਨਿੰਮ ਦੇ ਥੱਲੇ ਗੀਟੇ ਖੇਡ ਰਹੀ ਉਹਦੀ 5 ਕੁ ਸਾਲਾਂ ਦੀ ਭੈਣ ਸਿਮਰਨ, ਇੱਕ ਪਾਸੇ ਮੰਜੇ 'ਤੇ ਬੈਠੀ ਟੇਰਨੇ 'ਤੇ ਗਲੋਟੇ ਟੇਰ ਰਹੀ ਉਹਦੀ ਦਾਦੀ ਬਸੰਤ ਕੌਰ। ਉਹ ਸਾਈਕਲ ਦਾ ਟਾਇਰ ਮੋਢੇ ਪਾ ਕੇ ਅੰਦਰ ਵੜਨ ਲੱਗਦਾ ਤਾਂ ਪਿਓ ਦੀ ਭਿਆਨਕ ਆਵਾਜ਼ ਉਹਦੇ ਕੰਨੀ ਪੈਂਦੀ ਹੈ,
ਇੱਦਾਂ ਹੀ ਰੁਕ ਜਾ, ਅੰਦਰ ਨਾ ਬਣੀ।
ਗੁਰਜੀਤ ਡਰ ਨਾਲ ਬੁਰੀ ਤਰ੍ਹਾਂ ਕੰਬ ਜਾਂਦਾ,
ਦੱਸ ਕਿੱਥੋਂ ਆਇਆ ਕੋਲੇ ਕੱਚ ਕੇ?
ਪੁਲਸੀਆ ਪਿਓ ਗਰਜਵੀਂ ਆਵਾਜ਼ ਵਿੱਚ ਫਿਰ ਪੁੱਛਦਾ,
ਕਿਤੇ ਨਹੀਂ ਬਾਪੂ ਜੀ, ਬਸ ਖੇਡਣ।
ਉਹ ਕੰਬਦੀ ਆਵਾਜ਼ ਵਿੱਚ ਜਵਾਬ ਦਿੰਦਾ ਹੈ। ਉਹਦੀ ਗੱਲ ਹਲੇ ਅੱਧ ਵਿਚਾਲੇ ਹੀ ਹੁੰਦੀ ਹੈ ਕਿ ਜ਼ੋਰਦਾਰ ਡੰਡਾ ਉਹਦੀ ਲੱਤ 'ਤੇ ਵੱਜਦਾ। ਪਿਓ ਮਾਰਨ ਲਈ ਡੰਡਾ ਫਿਰ ਉੱਪਰ ਚੁੱਕਦਾ, ਇਹ ਦੇਖ ਚੌਂਤਰੇ 'ਤੇ ਬੈਠੀ ਮਾਂ ਦੇ ਕਾਲਜੇ 'ਚੋਂ ਰੁੱਗ ਭਰਿਆ ਜਾਂਦਾ। ਉਹ ਭੱਜ ਕੇ ਆ ਕੇ ਆਪਣੇ ਪੁੱਤ ਦੇ ਮੂਹਰੇ ਖੜ ਜਾਂਦੀ ਹੈ, ਪਰ ਇੱਕ ਜ਼ੋਰਦਾਰ ਡੰਡਾ ਉਹਦੇ ਵੀ ਬਾਂਹ 'ਤੇ ਵੱਜਦਾ। ਉਹਦੇ ਖੱਬੇ ਹੱਥ ਦੀ ਇੱਕ ਵੰਗ ਟੁੱਟ ਉਹਦੀ ਬਾਂਹ 'ਚ ਖੁੱਭ ਜਾਂਦੀ ਹੈ, ਖੂਨ ਦੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਵੇਖ ਨਿੰਮ ਥੱਲੇ ਗੀਟੇ ਖੇਡ ਰਹੀ 5 ਕੁ ਸਾਲ ਦੀ ਗੁਰਜੀਤ ਦੀ ਭੈਣ ਸਿਮਰਨ ਚੀਕਾਂ ਮਾਰਦੀ ਹੋਈ ਆ ਕੇ ਮਾਂ ਦੀਆਂ ਲੱਤਾਂ ਨਾਲ ਚਿੰਬੜ ਜਾਂਦੀ। ਮਾਵਾਂ ਦਾ ਦਰਦ ਧੀਆਂ ਤੋਂ ਕਿੱਥੇ ਵੇਖ ਹੁੰਦਾ। ਪਿਓ ਵੀ ਡੰਡਾ ਸੁੱਟ ਅੰਦਰ ਚਲਾ ਜਾਂਦਾ। ਦਾਦੀ ਚੁੱਪ ਚਾਪ ਮੰਜੇ 'ਤੇ ਬੈਠੀ ਦੇਖ ਰਹੀ ਹੈ, ਜਿਵੇਂ ਇਹ ਕੋਈ ਆਮ ਜੀ ਗੱਲ ਹੋਵੇ। ਪਰ ਗੁਰਜੀਤ ਚੀਕਾਂ ਮਾਰਦਾ ਬਾਹਰ ਭੱਜ ਜਾਂਦਾ, ਗਲੀ 'ਚ ਉੱਚੀ ਉੱਚੀ ਬੋਲਦਾ,
ਨਹੀਂ ਆਉਣਾ ਮੈਂ ਇਸ ਘਰ, ਇੱਕ ਘਰ ਨਹੀਂ ਹੈ, ਨਹੀਂ ਆਉਣਾ ਮੈਂ ਇਸ ਪਿੰਡ।
ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦਾ,
ਨਹੀਂ ਆਉਣਾ ਮੈਂ ਇਸ ਘਰ, ਇਹ ਘਰ ਨਹੀਂ ਹੈ, ਘਰ ਇੱਦਾਂ ਦੇ ਥੋੜ੍ਹੇ ਹੁੰਦੇ ਆ।
ਛੋਟੂ ਨੂੰ ਮੋਢੇ ਤੋਂ ਹਿਲਾਉਂਦਾ ਹੈ,
ਉਸਤਾਦ ਜੀ, ਉਸਤਾਦ ਜੀ, ਕੀ ਹੋਇਆ ਉਸਤਾਦ ਜੀ, ਕਿਹੜਾ ਘਰ ਕਿਹੜਾ ਪਿੰਡ? ਆਪਾਂ ਤਾਂ ਬਕਸਰ ਫਿਰਦੇ ਹਾਂ, ਬਿਹਾਰ 'ਚ ਕੀ ਹੋ ਗਿਆ ਤੁਹਾਨੂੰ?
ਅਚਾਨਕ ਗੁਰਜੀਤ ਦੀ ਯਾਦਾਂ ਦੀ ਲੜੀ ਟੁੱਟਦੀ ਹੈ। ਉਹ ਮੱਥੇ 'ਤੇ ਆਏ ਪਸੀਨੇ ਨੂੰ ਮੋਢੇ 'ਤੇ ਰੱਖੇ ਸਾਫੇ ਨਾਲ ਸਾਫ਼ ਕਰਦਾ ਹੈ ਅਤੇ ਛੋਟੂ ਨੂੰ ਕਹਿੰਦਾ ਹੈ,
ਪਾਣੀ ਦਾ ਗਲਾਸ ਫੜਾ ਵਾਟਰ ਕੂਲਰ 'ਚੋਂ ਭਰ ਕੇ।
ਪਾਣੀ ਫੜਾਉਣ ਤੋਂ ਬਾਅਦ ਛੋਟੂ ਫਿਰ ਪੁੱਛਦਾ, ਕੀ ਹੋਇਆ ਉਸਤਾਦ ਜੀ,
ਅੱਜ ਤੁਸੀਂ ਕੋਈ ਸੁਪਨਾ ਵੇਖਿਆ ਲੱਗਦਾ?
ਉਹ ਸੁਪਨਾ ਨਹੀਂ, ਇੱਕ ਹਕੀਕਤ ਦੇਖੀ ਆ। ਚੱਲ ਛੱਡ ਸਾਨੂੰ ਤੇਰੇ ਵਾਂਗੂ, ਗੋਰੀਆਂ ਮੇਮਾਂ ਦੇ ਸੁਪਨੇ ਨਹੀਂ ਆਉਂਦੇ ਛੋਟੂ, ਬਸ ਕੁਝ ਭੂਤਾਂ ਵਰਗੇ, ਆਪਣਿਆਂ ਦੇ ਜ਼ਰੂਰ ਆ ਜਾਂਦੇ ਆ।
ਚੱਲ ਛੱਡ, ਤੂੰ ਹੁਣ ਬਹੁਤੀਆਂ ਗੱਲਾਂ ਨਾ ਮਾਰ। ਇਹ ਦੱਸ, ਤਰਪਾਲ ਪਾਇਆ ਵਿਆ ਸਮਾਨ 'ਤੇ ਕਿ ਨਹੀਂ?
ਬੱਦਲ ਲਸ਼ਕਦਾ ਲੱਗਦਾ ਮੈਨੂੰ, ਹੋਰ ਕਿਤੇ ਸਾਰਾ ਮਾਲ ਭੇਜੇ, ਕਿਤੇ ਲੈਣੇ ਦੇ ਦੇਣੇ ਪੈ ਜਾਣ।
ਆਹ ਫਿਕਰ ਨਾ ਕਰੋ ਉਸਤਾਦ ਜੀ, ਜਮਾਂ ਡਨ ਵਟਾ ਡਨ ਕੰਮ ਆ, ਤੁਸੀਂ ਬਸ ਖਿੱਚੀ ਚੱਲੋ ਰੱਬ ਦਾ ਨਾਂ ਲੈ ਕੇ। ਆਪਾਂ ਬਾਬਾ ਬੋਲਦੇ ਨੂੰ ਗੱਡੀ ਔਰੰਗਾਬਾਦ ਲਾ ਦੇਣੀ ਆ, ਜੇ ਸਿਹਤ ਨਹੀਂ ਸਹੀ ਤੁਸੀਂ ਇੱਧਰ ਆ ਕੇ ਆਰਾਮ ਕਰ ਲਓ, ਸੜਕ ਤਾਂ ਖਾਲੀ ਆ, ਮੈਂ ਚਲਾ ਲੈਂਦਾ। ਬੋਲੋ ਉਸਤਾਦ ਜੀ।
ਉਹ ਨਹੀਂ ਨਹੀਂ ਤੂੰ ਰਹਿਣ ਦੇ, ਬਸ ਉੱਪਰ ਕੈਬਨ 'ਚ ਸਟੋਵ ਬਾਲ ਕੇ ਚਾਹ ਬਣਾ ਕੜੀ ਜੀ, ਆਹ ਬੋਤਲ 'ਚ ਦੁੱਧ ਹੋਣਾ, ਪਹਿਲਾਂ ਚੈੱਕ ਕਰ ਲੈਣ ਕਿਤੇ ਖਰਾਬ ਨਾ ਹੋ ਗਿਆ ਹੋਵੇ।
ਗੁਰਜੀਤ ਸਿੰਘ ਸਾਫੇ ਨਾਲ ਮੂੰਹ ਪੂੰਝਦਾ ਬੋਲਿਆ,
ਯਾਰ ਛੋਟੂ, ਬੰਦਾ ਸਭ ਕੁਝ ਛੱਡ ਦਿੰਦਾ ਹੈ, ਪਰ ਅਤੀਤ ਦੇ ਪਰਛਾਵੇਂ ਨੂੰ ਛੱਡਦੇ ਕਿਉਂ ਨਹੀਂ ਯਾਰ? ਕਿਉਂ ਵਾਰ ਵਾਰ ਕੁਝ ਵਿਛੜੀਆਂ ਰੂਹਾਂ ਉਹਦਾ ਕਾਲਜਾ ਕੱਢਦੀਆਂ ਰਹਿੰਦੀਆਂ?
ਕਿਉਂ ਨਹੀਂ ਮਰ ਜਾਂਦੀਆਂ?
ਮਰ ਗਿਆਂ ਦੇ ਨਾਲ ਹੀ, ਗੁਰਜੀਤ ਭਰੇ ਮਨ ਨਾਲ ਬੋਲਿਆ।
ਉਸਤਾਦ ਜੀ, ਮਿੰਨਤ ਵਾਲੀ ਗੱਲ ਆ, ਆਹ ਸੁੰਨਸਾਨ ਜਗ੍ਹਾ 'ਤੇ ਰੂਹਾਂ ਰਾਹ ਦੀਆਂ ਗੱਲਾਂ ਨਾ ਕਰੋ।
ਕਿਉਂ ਡਰਾਉਂਦੇ ਹੋ ਉਸਤਾਦ ਜੀ? ਛੋਟੂ ਚਾਹ ਬਣਾ ਕੇ ਗਲਾਸ ਗੁਰਜੀਤ ਨੂੰ ਫੜਾਉਂਦਾ ਬੋਲਿਆ ਅਤੇ ਦੋਨੋਂ ਹੱਸ ਪਏ।
ਆਖਿਰ ਸਫ਼ਰਾਂ ਦੀਆਂ ਵਾਟਾਂ ਵੱਡਦੇ ਤੜਕੇ ਨੂੰ ਔਰੰਗਾਬਾਦ ਪਹੁੰਚ ਕੇ ਜ਼ਿੰਦਗੀ ਵਿੱਚ ਬੜਾ ਕੁਝ ਇਤਫਾਕ ਨਾਲ ਵਾਪਰਦਾ, ਜਾਂ ਇੰਝ ਕਹਿ ਲਵੋ ਕਿ ਰੱਬ ਕੋਈ ਬਹਾਨਾ ਬਣਾ ਦਿੰਦਾ ਕਦੇ ਕਦੇ ਕੁਝ ਟਕਰਾਅ ਕਰਾਉਣ ਲਈ। ਗੁਰਜੀਤ ਸਿੰਘ ਨੇ ਗੱਡੀ ਇੱਕ ਢਾਬੇ 'ਤੇ ਲਾ ਕੇ ਪੱਬ 'ਤੇ ਪੈਰ ਰੱਖ ਥੱਲੇ ਛਾਲ ਮਾਰੀ ਅਤੇ ਢਾਬੇ ਦੇ ਅੰਦਰ ਚਲਾ ਗਿਆ। ਪੂਰਬ 'ਚੋਂ ਹਲਕਾ ਹਲਕਾ ਸੂਰਜ ਨਿਕਲ ਰਿਹਾ ਸੀ। ਸਵੇਰ ਦੇ ਸ਼ਾਂਤ ਵਾਤਾਵਰਨ ਵਿੱਚ ਢਾਬੇ 'ਤੇ ਪੈ ਬਲੈਕ ਐਂਡ ਵਾਈਟ ਟੀ ਵੀ ਵਿੱਚ ਚੱਲ ਰਹੀਆਂ ਨਰਿੰਦਰ ਚੰਚਲ ਦੀਆਂ ਭੇਟਾਂ ਮਿੱਠਾ ਜਿਹਾ ਸੰਗੀਤ ਘੋਲ ਰਹੀਆਂ ਸਨ, ਅਤੇ ਨਾਲ ਹੀ ਰੁੱਖਾਂ 'ਤੇ ਬੋਲਦੀਆਂ ਚਿੜੀਆਂ ਵੀ ਸੰਗੀਤ ਵਿੱਚ ਆਪਣਾ ਹੀ ਰਸ ਘੋਲ ਰਹੀਆਂ ਸਨ। ਗੁਰਜੀਤ ਸਿੰਘ ਢਾਬੇ ਉੱਪਰ ਨੂੰ ਚਾਹ ਦਾ ਕਹਿ ਕੇ ਸਵੇਰ ਦੀ ਕਿਰਿਆ ਲਈ ਬਾਹਰ ਖੇਤਾਂ ਵੱਲ ਨਿਕਲ ਗਿਆ। ਵਾਪਸ ਆ ਕੇ ਮੂੰਹ ਹੱਥ ਧੋ ਕੇ ਉਹ ਢਾਬੇ ਦੇ ਮੰਜੇ 'ਤੇ ਪਿਆ ਅੱਜ ਦਾ ਹਿੰਦੀ ਅਖਬਾਰ ਪੜ੍ਹਨ ਲੱਗਾ ਅਤੇ ਨਾਲ ਚਾਹ ਦੀਆਂ ਕੁੱਟਾਂ ਭਰਨ ਲੱਗਾ। ਅਖਬਾਰ 'ਤੇ ਇਤਿਹਾਸਕ ਫੋਟੋ ਗੈਲਰੀ ਵਿੱਚ ਫਰੀਦਕੋਟ ਸ਼ਹਿਰ ਦੇ ਕਿਲ੍ਹੇ ਦੀ ਇੱਕ ਫੋਟੋ ਛਪੀ ਸੀ, ਜਿਸ ਫੋਟੋ ਨੇ ਗੁਰਜੀਤ ਸਿੰਘ ਦਾ ਕਾਲਜਾ ਰੁੱਗ ਭਰ ਕੇ ਕੱਢ ਲਿਆ। ਅੱਖਾਂ ਅੱਗੋਂ ਇੱਕਦਮ ਬਰਜਿੰਦਰਾ ਕਾਲਜ, ਰਾਣੀ ਵਾਲਾ ਖੂਹ, ਦੁਸਹਿਰਾ ਗਰਾਊਂਡ, ਬਾਬਾ ਫਰੀਦ ਦਾ ਟਿੱਲਾ ਘੁੰਮ ਗਿਆ। ਉਹਦੇ ਜਿਸਮ ਨੂੰ ਅੰਦਰੋਂ ਚੀੜਦੀ ਹੋਈ ਇੱਕ ਆਵਾਜ਼ ਨਿਕਲੀ। ਆਵਾਜ਼ ਵੀ ਕਾਹਦੀ, ਬਸ ਇਹ ਕਹਿ ਲਓ ਕਿ ਰਗਾਂ ਨੂੰ ਚੀਰਦਾ ਸੰਘ ਵਿੱਚ ਅੜਦਾ ਹੋਇਆ ਇੱਕ ਸ਼ਬਦ ਨਿਕਲਿਆ, ਅੰਮ੍ਰਿਤ। ਪਰ ਆਵਾਜ਼ ਦੇ ਬੁੱਲ ਇੰਨੇ ਧੀਮੇ ਸਨ ਕਿ ਸ਼ਾਇਦ ਉਹਦੇ ਖੁਦ ਦੇ ਕੰਨਾਂ ਤੱਕ ਵੀ ਨਹੀਂ ਸਨ ਪਹੁੰਚੇ, ਪਰ ਦਿਲ ਤੱਕ ਜ਼ਰੂਰ ਪਹੁੰਚ ਗਏ ਸਨ। ਉਹਨੂੰ ਲੱਗਿਆ ਜਿਵੇਂ ਦਿਲ ਨੇ ਧੜਕਣਾ ਹੀ ਬੰਦ ਕਰ ਦਿੱਤਾ ਹੋਵੇ। ਪਰ ਇੱਦਾਂ ਯਾਦਾਂ ਨਾਲ ਕੋਈ ਮਰਦਾ ਹੁੰਦਾ ਤਾਂ ਕੋਈ ਵੀ ਇਨਸਾਨ ਅੱਜ ਜਿਉਂਦਾ ਨਾ ਹੁੰਦਾ। ਉਹਦੇ ਦੇਖਦੇ ਦੇਖਦੇ ਅਖਬਾਰ 'ਤੇ ਛਪੀ ਫਰੀਦਕੋਟ ਦੇ ਕਿਲ੍ਹੇ ਦੀ ਫੋਟੋ ਧੁੰਦਲੀ ਹੋ ਗਈ, ਕਿਉਂਕਿ ਉਹਦੀਆਂ ਅੱਖਾਂ ਨੱਕੋ ਨੱਕ ਭਰ ਆਈਆਂ ਸਨ। ਦੋ ਹੰਝੂ ਗੱਲਾਂ ਤੋਂ ਵਾਕੀ ਉਸਦੀ ਘੁੰਗਰਾਲੀ ਦਾੜ੍ਹੀ ਵਿੱਚ ਫਸ ਗਏ, ਜੋ ਹੁਣ ਕਾਲੀ ਘੱਟ ਅਤੇ ਚਿੱਟੀ ਬੱਧ ਹੋ ਗਈ ਸੀ। ਉਹਨੇ ਮੋਢੇ 'ਤੇ ਰੱਖੇ ਸਾਫੇ ਨਾਲ ਅੱਖਾਂ ਸਾਫ਼ ਕੀਤੀਆਂ ਅਤੇ ਦੁਬਾਰਾ ਫੋਟੋ ਵੇਖਣ ਦਾ ਯਤਨ ਕੀਤਾ, ਪਰ ਉਹਦੀ ਨਿਗਾਹ ਪਾਟ ਗਈ। ਇੱਕ ਦੇ ਦੋ ਦੋ ਦਿਸਣ ਲੱਗੇ, ਉਹਨੇ ਅਖਬਾਰ ਉੱਥੇ ਰੱਖ ਦਿੱਤਾ। ਗੁਰਜੀਤ ਸਿੰਘ ਨੇ ਚਾਹ ਪਾਣੀ ਪੀਣ ਤੋਂ ਬਾਅਦ ਗੱਡੀ ਫੇਰ ਸਟਾਰਟ ਕੀਤੀ। ਸ਼ੇਰ ਘਾਟੀ ਪਾਰ ਕਰਦਾ ਧੰਨਵਾਦ ਹੁੰਦਾ ਕਲਕੱਤੇ ਪਹੁੰਚ ਗਿਆ। ਗੱਡੀ ਪੋਰਟ 'ਤੇ ਲਾ ਕੇ ਆਪ ਉਰਾਂ ਬੈਠ ਸਮੁੰਦਰ ਦੀਆਂ ਲਹਿਰਾਂ ਵੇਖਣ ਲੱਗਾ, ਕਿਨਾਰਿਆਂ ਨਾਲ ਵੱਜ ਵੱਜ ਕੇ ਮੁੜਦੀਆਂ ਬਦਨਸੀਬ ਲਹਿਰਾਂ, ਜੋ ਕਿਨਾਰਿਆਂ ਦਾ ਮੂੰਹ ਚੁੰਮ ਉਹਨੇ ਪੈਰੀ ਵਾਪਸ ਪਰਤ ਰਹੀਆਂ ਸਨ, ਜਿਵੇਂ ਕਿਸੇ ਪੀਰ ਫਕੀਰ ਦੀਆਂ ਸਰਾਪੀਆਂ ਹੋਣ। ਉੱਧਰ ਗੁਰਜੀਤ ਸਿੰਘ ਦੀ ਮਾਲ ਦੀ ਭਰੀ ਗੱਡੀ ਖਾਲੀ ਹੋਣ ਲਈ ਖੜ੍ਹੀ ਸੀ, ਅਤੇ ਇੱਧਰ ਪੁਰਾਣੀਆਂ ਯਾਦਾਂ ਨਾਲ ਗੁਰਜੀਤ ਸਿੰਘ ਭਰਨਾ ਸ਼ੁਰੂ ਹੋ ਗਿਆ। ਗੁਰਜੀਤ ਸਿੰਘ ਦਾ ਜਨਮ 1968 ਦੇ ਆਸ ਪਾਸ ਨੂੰ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ। ਅਸਲ ਵਿੱਚ ਗੁਰਜੀਤ ਸਿੰਘ ਇਕੱਲਾ ਨਹੀਂ ਸੀ ਜੰਮਿਆ, ਉਹਦੇ ਨਾਲ ਜੰਮੀ ਸੀ ਉਹਦੀ ਮਾੜੀ ਕਿਸਮਤ। ਵਿਓ ਮਾਤਾ ਨੇ ਜਿਵੇਂ ਉਹਦੇ ਮੱਥੇ 'ਤੇ ਦੁੱਖਾਂ ਦੀ ਮੋਹਰੀ ਲਾ ਦਿੱਤੀ ਹੋਵੇ, ਜਿਵੇਂ ਕਿਸਮਤ ਨੇ ਤੈਅ ਕਰ ਲਿਆ ਹੋਵੇ ਕਿ ਸਾਰੇ ਦੁੱਖ ਹੁਣ ਗੁਰਜੀਤ ਸਿੰਘ ਨੂੰ ਹੀ ਦੇਣੇ ਆ। ਉਹਦਾ ਪਿਓ ਸੁਦਾਗਰ ਸਿੰਘ ਰੱਬ ਨੂੰ ਮੰਨਣ ਵਾਲਾ ਬਾਲਾ ਹੀ ਭਗਤ ਬੰਦਾ ਸੀ, ਪਰ ਗੁਰਜੀਤ ਕੋਈ 8 ਕੁ ਮਹੀਨਿਆਂ ਦਾ ਸੀ ਕਿ ਸੁਦਾਗਰ ਸਿੰਘ ਖੇਤ ਕਣਕ ਨੂੰ ਪਾਣੀ ਲਾਉਂਦਾ ਸੱਪ ਲੜ ਕੇ ਮਰ ਗਿਆ। ਕੁਝ ਚਿਰ ਗੁਰਜੀਤ ਦੀ ਮਾਂ ਸੁਰਜੀਤ ਕੌਰ ਆਪਣੇ ਪੇਕੇ ਰਹੀ। ਮਾਂ ਪਿਓ ਹੁੰਦੇ ਤਾਂ ਗੱਲ ਹੋਰ ਹੋਣੀ ਸੀ, ਪਰ ਭਰਜਾਈਆਂ ਨੇ ਛੇਤੀ ਹੀ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਸੁਰਜੀਤ ਕੌਰ ਸਾਰਾ ਸਾਰਾ ਦਿਨ ਮਾਸੂਮ ਗੁਰਜੀਤ ਨੂੰ ਝੋਲੀ ਵਿੱਚ ਪਾ ਕੇ ਰੋਂਦੀ ਰਹਿੰਦੀ ਅਤੇ ਕੋਸਦੀ ਰਹਿੰਦੀ ਰੱਬ ਨੂੰ, ਰੱਬਾ ਜੇ ਤੂੰ ਲੈ ਕੇ ਜਾਣਾ ਸੀ ਘੱਟੋ ਘੱਟ ਆ ਮਾਸੂਮ ਤਾਂ ਨਾ ਦਿੰਦਾ ਮੈਨੂੰ। ਇਹਨੇ ਕੀ ਮਾੜਾ ਕੀਤਾ ਸੀ ਤੇਰਾ ਜੋ ਤੂੰ ਇਹਦੀ ਜ਼ਿੰਦਗੀ ਵਿੱਚ ਜੰਮਦੇ ਦੁੱਖ ਲਿਖ ਛੱਡਿਆ। ਫਿਰ ਇੱਕ ਦਿਨ ਸੁਰਜੀਤ ਕੌਰ ਦੇ ਭਰਾ ਨੇ ਉਹਨੂੰ ਇੱਕ ਅੱਧ ਘੜੇ ਜਿਹੇ ਉਮਰ ਦੇ ਇੱਕ ਪੁਲਸੀਏ ਨਾਲ ਫਰੀਦਕੋਟ ਕੋਲ ਕਿਸੇ ਪਿੰਡ ਵਿਆਹ ਦਿੱਤਾ। ਵਿਆਹ ਵੀ ਕਾਹਦਾ, ਬਸ ਇੱਕ ਸੌਦਾ ਹੀ ਸੀ ਜੋ ਪੈਸਿਆਂ 'ਤੇ ਤੈਅ ਹੋਇਆ ਸੀ। ਉਹਦਾ ਮਤਰੀਆ ਪਿਓ ਪ੍ਰਤਾਪ ਸਿੰਘ ਪੁਲਿਸ ਵਿੱਚ ਸੀ ਅਤੇ ਉਹਦਾ ਇੱਕ ਭਰਾ ਕਰਤਾਰ ਸਿੰਘ ਪਿੰਡੀ ਖੇਤੀ ਕਰਦਾ ਸੀ ਜੋ ਵਿਆਹਿਆ ਨਹੀਂ ਸੀ, ਅਤੇ ਇੱਕ ਸੀ ਉਹਨਾਂ ਦੋਵਾਂ ਦੀ ਮਾਂ ਬਸੰਤ ਕੌਰ। ਇਸ ਘਰ ਵਿੱਚ ਇੱਕ ਨੌਕਰਾਂ ਵਾਲਾ ਵਿਹਾਰ ਹੁੰਦਾ ਸੀ ਸੁਰਜੀਤ ਕੌਰ ਨਾਲ, ਪਰ ਉਹ ਧਰਤੀ ਵਾਂਗ ਸਾਰਾ ਕੁਝ ਅੰਦਰ ਹੀ ਪੀ ਜਾਂਦੀ। ਮਾਂ ਪਿਓ ਉਹਦੇ ਹੈ ਹੀ ਨਹੀਂ ਸਨ ਜਿਨ੍ਹਾਂ ਕੋਲ ਜਾ ਕੇ ਉਹ ਦਿਲ ਦੇ ਦਰਦ ਫਰੋਲ ਲੈਂਦੀ। ਭਰਾ ਭਰਜਾਈਆਂ ਨੇ ਤਾਂ ਪਹਿਲਾਂ ਹੀ ਗਲੋਂ ਲਾ ਦਿੱਤਾ ਸੀ, ਹੁਣ ਜਾਂਦੀ ਵੀ ਤਾਂ ਜਾਂਦੀ ਕਿੱਥੇ। ਇਹਨਾਂ ਦੁੱਖਾਂ ਤਕਲੀਫਾਂ ਨੂੰ ਚੱਲਦਿਆਂ ਸੁਰਜੀਤ ਕੌਰ ਨੇ ਇੱਕ ਧੀ ਨੂੰ ਜਨਮ ਦਿੱਤਾ, ਇੱਕ ਪਿਆਰੀ ਜਿਹੀ ਬਿੱਲੀਆਂ ਅੱਖਾਂ ਵਾਲੀ ਰਬੜ ਦੀ ਗੁੱਡੀ ਵਰਗੀ ਧੀ, ਜਿਸ ਦਾ ਨਾਂ ਸਿਮਰਨਜੀਤ ਰੱਖਿਆ ਗਿਆ। ਬਾਕੀ ਅਗਲੇ ਕਾਂਡ ਵਿੱਚ।